ਇੱਕ ਦੂਜੀ ਪੋ ਲੱਖ ਹੋਏ ਲੱਖ ਹੋਵੇ ਲਖਵੀਸ ਲਾਲਾ ਗੇੜਾ ਕੀਏ ਏਕ ਨਾਮ ਜਗਦੀਸ਼ ਏਤ ਰਾਹੇ ਪਦ ਪੌੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ
ਪਰਮ ਸਤਿਕਾਰਯੋਗ ਗੁਰੂ ਨਿਵਾਜੂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਬਾਣੀ ਆਦਿ ਬਾਣੀ ਜਪਜੀ ਸਾਹਿਬ ਦੀ ਵਿਚਾਰ ਕਈ ਦਿਨਾਂ ਤੋਂ ਸਤਿਗੁਰ ਦੀ ਪ੍ਰੇਰਨਾ ਦੁਆਰਾ ਬਖਸ਼ਿਸ਼ ਹੋ ਰਹੀ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਜੀਵਾਂ ਨੂੰ ਮਨੁੱਖਾ ਜਨਮ ਸਫਲਾ ਕਰਨ ਦੇ ਲਈ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੇ ਲਈ ਉਪਦੇਸ਼ ਦਿੱਤਾ ਹੈ। ਨਾਲ ਦੇ ਨਾਲ ਹੀ ਸਤਿਗੁਰੂਆਂ ਨੇ ਦੱਸਿਆ ਹੈ ਕਿ ਜਿਹੜੇ ਸ਼ੁਭ ਗੁਣ ਹੁੰਦੇ ਹਨ ਕਈ ਵਾਰੀ ਬੰਦਾ ਗੁਣਾਂ ਦਾ ਮਾਣ ਕਰਕੇ ਹਉਮੈ ਹੰਕਾਰ ਚ ਆ ਜਾਂਦਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਕਿ ਇਹ ਗੁਣ ਵੀ ਉਸੇ ਦੇ ਦਿੱਤੇ ਹੋਏ ਹਨ ਵਾਹਿਗੁਰੂ ਦੇ, ਉਹਦੇ ਸ਼ੁਕਰਾਨੇ 'ਚ ਜੀਵਨ ਬਤੀਤ ਕਰੀਏ। ਤੋ ਅੱਜ ਸਵੇਰੇ ਵਿਚਾਰ ਹੋਈ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਯੋਗੀਆਂ ਦੇ ਨਾਲ ਵਿਚਾਰ ਕੀਤੇ ਕੰਨ ਪਾਕੇ ਯੋਗੀ ਸਿੱਧ ਲੋਕ। ਗੁਰੂ ਨਾਨਕ ਸਾਹਿਬ ਦੇ ਸਮੇਂ ਇਸ ਦੇਸ਼ ਵਿੱਚ ਯੋਗੀਆਂ ਦਾ ਬੋਲਬਾਲਾ ਸੀ, ਕਈ ਥਾਵਾਂ 'ਤੇ ਯੋਗੀਆਂ ਦੇ ਨਾਲ ਵਿਚਾਰ ਵਟਾਂਦਰੇ ਹੋਏ ਤੋ ਅਖੀਰ ਬਟਾਲੇ ਜਿੱਥੇ ਗੁਰੂ ਨਾਨਕ ਦੇ ਸਹੁਰੇ ਸਨ ਉੱਥੇ ਸਿੱਧ ਗੋਸ਼ਟ ਹੋਈ, ਆਹਮੋ ਸਾਹਮਣੇ ਬਹਿਸ ਹੋਈ। ਉਸ ਬਹਿਸ ਨੂੰ ਲਿਖਿਆ ਗਿਆ ਹੈ ਗੁਰਬਾਣੀ ਅੰਦਰ, ਜਿਹਦਾ ਨਾਮ ਰੱਖੇ ਸਿੱਧ ਗੋਸ਼ਟ। ਜੋ ਸਵਾਲ ਕੀਤੇ ਯੋਗੀਆਂ ਨੇ ਉੱਤਰ ਦਿੱਤੇ ਗੁਰੂ ਨਾਨਕ ਸਾਹਿਬ ਨੇ, ਕੁਛ ਕੁ ਸਿਧਾਂਤ ਇਹਨਾਂ ਚਾਰ ਪੌੜੀਆਂ ਦੇ ਵਿੱਚ ਯੋਗ ਮਤ ਦੇ ਵਰਣਨ ਕੀਤੇ ਹਨ ਜੋ ਸਵੇਰੇ ਵਿਚਾਰ ਹੋ ਚੁੱਕੀ ਹੈ। ਹੁਣ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਨਿਸ਼ਾਨੇ ਵੱਲ ਆਉਂਦੇ ਹਨ, ਨਾਮ ਦੇ ਸਿਮਰਨ ਵੱਲ, ਨਾਮ ਨਾਲ ਜੋੜਦੇ ਹਨ। ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਨਾਮ ਦਾ ਸਿਮਰਨ ਕਿਵੇਂ ਕਰਨਾ। ਆਮ ਲੋਕ ਪੁੱਛਦੇ ਹਨ ਜਾ ਕਰਕੇ ਮਹਾਂਪੁਰਖਾਂ ਕੋਲੋਂ ਔਰ ਸਿਆਣਿਆਂ ਜੀ ਕੋਲੋਂ ਕਿ ਨਾਮ ਦਾ ਸਿਮਰਨ ਕਿਵੇਂ ਕਰੀਏ। ਤੋ ਨਾਮ ਦੇ ਸਿਮਰਨ ਦਾ ਤਰੀਕਾ ਗੁਰੂ ਨਾਨਕ ਨੇ ਲਿਖ ਦਿੱਤਾ ਹੈ। ਆ ਪੌੜੀ ਨਾਮ ਦੇ ਸਿਮਰਨ ਦੇ ਤਰੀਕੇ ਦੀ ਹੈ, ਕਿਸ ਤਰ੍ਹਾਂ ਕਰਨਾ ਹੈ, ਸਿਮਰਨ ਕਰਦਿਆਂ ਕਰਦਿਆਂ ਕੀ ਅਵਸਥਾ ਆਉਂਦੀ ਹੈ, ਕੀ ਸਟੇਜ ਆਉਂਦੀ ਹੈ, ਕਿਸ ਤਰ੍ਹਾਂ ਇਹ ਜੀਵ ਆਤਮਾ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਏਤ ਰਾਹਾ ਪਤ ਪੌੜੀਆਂ, ਪਤੀ ਪਰਮੇਸ਼ਰ ਵਾਹਿਗੁਰੂ ਕੋਲ ਜਾਣ ਵਾਲੇ ਰਾਹ ਦੀਆਂ ਪੌੜੀਆਂ ਹਨ। ਪੌੜੀ ਹੁੰਦੀ ਨਾ ਸਟੈਪ, ਕੋਠੇ 'ਤੇ ਚੜ੍ਹਨ ਵਾਸਤੇ ਵਾਹਿਗੁਰੂ ਦੇ ਕੋਲ ਜਾਣ ਵਾਲੇ ਰਾਹ ਦੀਆਂ ਪੌੜੀਆਂ ਹਨ। ਜਿਹੜਾ ਪੌੜੀਆਂ ਚੜ੍ਹ ਜਾਏਗਾ ਉਹ ਹੋ ਜਾਏਗਾ ਇੱਕ ਈਸ਼ਵਰ ਦਾ ਰੂਪ, ਇੱਕ 'ਚ ਭੇਦ ਹੋ ਜਾਏਗਾ। ਤੋ ਨਾਮ ਦੇ ਸਿਮਰਨ ਦਾ ਤਰੀਕਾ ਦੱਸਿਆ ਹੈ ਕਿ ਨਾਮ ਦਾ ਸਿਮਰਨ ਕਿਵੇਂ ਕਰਨਾ ਹੈ। ਸਭ ਤੋਂ ਪਹਿਲੇ ਸ਼ੁਰੂ ਕਰਦੇ ਨੇ ਗੁਰੂ ਨਾਨਕ ਸਾਹਿਬ ਕਿ ਵਾਹਿਗੁਰੂ ਨੇ ਤੌਨਿਕ ਜਿਭ ਦਿੱਤੀ ਹੈ, ਰਸਨਾ ਦਿੱਤੀ ਹੈ। ਰਸਨਾ ਕਾਹਦੇ ਲਈ ਹੈ? ਨਾਮ ਜਪਣ ਲਈ ਹੈ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ। ਜਿਹੜੀ ਰਸਨਾ ਨਾਮ ਨਹੀਂ ਜਪਦੀ ਇਹਨੂੰ ਤਿਲ ਤਿਲ ਕਰਕੇ ਕੱਟ ਦਿਓ, ਮੂੰਹ ਵਿੱਚ ਮਾਸ ਚੰਗਾ ਨਹੀਂ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨ ਜਾਏ, ਤੇਰੀ ਪਿਆਸ ਨ ਜਾਏ ਕਿਤੇ, ਹੋ ਰਸ ਜਿੱਤਰ ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦੇ ਨਾਮ ਦਾ ਰਸ ਤੂੰ ਨਹੀਂ ਲੈਂਦੀ, ਤੇਰੀ ਪਾਸ਼ ਨਹੀਂ ਜਾਂਦੀ। ਰਸਨਾ ਦਿੱਤੀ ਹੈ ਨਾਮ ਜਪਣ ਲਈ, ਇਹਨੂੰ ਜਿਭ ਆਖਦੇ ਨੇ ਪੁਰਾਤਨ ਪੰਜਾਬੀ ਦੇ ਅੰਦਰ। ਗੁਰੂ ਨਾਨਕ ਨੇ ਪੁਰਾਤਨ ਪੰਜਾਬੀ ਵਰਤੀ ਹੈ ਇਸ ਪੌੜੀ ਦੇ ਅੰਦਰ, ਇੱਕ ਦੂ ਜੀ ਭਉ, ਅਤੇ ਵਾਹਿਗੁਰੂ ਨੇ ਤੁਹਾਨੂੰ ਇੱਕ ਜਿਭ ਦਿੱਤੀ ਹੈ, ਰਸਨਾ ਦਿੱਤੀ ਹੈ, ਰਸਨਾ ਦੇ ਨਾਲ ਨਾਮ ਜਪੋ। ਨਾਮ ਕਿਹੜਾ ਜਪਣਾ ਹੈ? ਗੁਰੂ ਰਾਮਦਾਸ ਸਾਹਿਬ ਜੀ ਨੇ ਖੋਲਿਆ ਹੈ ਜਪ ਮਨ ਸਤਨਾਮ, ਸਦਾ ਸਤਨਾਮ। ਹਲਤ ਪਲਕ ਮੁਖ ਉਜਲ ਹੋਈ ਹੈ, ਨਿਤ ਦਿਹਾਈਏ ਹਰ ਪੁਰਖ ਨਿਰੰਜਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਸ਼ਬਦ ਹੈ ਜਿਸ ਵਿੱਚ ਵਾਹਿਗੁਰੂ ਦਾ 1000 ਨਾਮ ਲਿਖਿਆ। ਇਹਨੂੰ ਮਹਾਂਪੁਰਖ ਸੰਸਰ ਨਾਮਾ ਵੀ ਕਹਿੰਦੇ ਹਨ। 1000 ਨਾਮ ਲਿਖ ਕੇ ਅਖੀਰ 'ਤੇ ਲਿਖਦੇ ਹਨ ਕਿ ਕਿਰਤਮ ਨਾਮ ਕਥੇ ਤੇਰੇ ਜੇਬਾ। ਹੇ ਵਾਹਿਗੁਰੂ, ਇਹ ਜਿਹੜੇ ਨਾਮ ਮੈਂ ਲਿਖੇ ਹਨ ਇਹ ਤੇਰੇ ਕਿਰਤਮ ਨਾਮ ਹਨ। ਕਿਰਤਮ ਨਾਮ ਉਹ ਹੁੰਦਾ ਹੈ ਜੋ ਕਿਸੇ ਕਿਰਤ ਉੱਤੇ ਆਵੇ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਗੀ ਲਗਾਈ, ਨਾ ਪੈ ਗਿਆ ਕਲਗੀ ਧਰ, ਘੋੜੇ 'ਤੇ ਸਵਾਰ ਹੋਏ ਨੀਲੇ 'ਤੇ, ਨਾ ਪੈ ਗਿਆ ਨੀਲੇ ਦੇ ਸਵਾਰ, ਬਾਸ ਹੱਥ ਰੱਖਿਆ ਨਾ ਪੈ ਗਿਆ ਬਾਜਾਂ ਵਾਲਾ। ਇਹ ਕਿਰਤਮ ਨਾਮ ਹਨ। ਕਿਰਤਮ ਨਾਮ ਕਥੇ ਤੇ ਜੇਵਾ, ਪਰ ਅਸਲ ਨਾਮ ਤੇਰਾ ਕਿਹੜਾ ਹੈ? ਸਤਨਾਮ ਤੇਰਾ ਪਰਾ ਪੂਰਬਲਾ। ਇਹ ਆ ਤੂੰ ਚੱਲਿਆ ਆ ਰਿਹਾ ਪਹਿਲਾ ਪੂਰਬਲਾ ਨਾਮ, ਜਿਹੜਾ ਵਾਹਿਗੁਰੂ ਹੈ। ਇਹ ਚਹੁੰ ਯੁੱਗਾਂ ਦਾ ਮੰਤਰ ਹੈ, ਇਹ ਗੁਰਮੰਤਰ ਹੈ। ਸਤਨਾਮ ਨਾਮ ਹੈ, ਵਾਹਿਗੁਰੂ ਮੰਤਰ ਹੈ, ਯਾਦ ਰੱਖਣਾ ਹੈ। ਤੋ ਨਾਮ ਜਪਣਾ ਹੈ ਸਤਨਾਮ ਵਾਹਿਗੁਰੂ, ਕਹਿੰਦੇ ਜਿਭ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ। ਕਹਿੰਦੇ ਕਰੀ ਜਾਓ, ਕਰੀ ਜਾਓ, ਕਰੀ ਜਾਓ, ਨਾਮ ਜਪੀ ਜਾਓ। ਕਰਦਿਆਂ ਕਰਦਿਆਂ ਕੀ ਹੋਵੇਗਾ? ਕਹਿੰਦੇ ਨੇ ਤੁਹਾਡੀ ਇੱਕ ਜਿਭ ਤੋਂ ਲੱਖ ਜਿਭਾਂ ਬਣ ਜਾਏਗੀ। ਇੱਕ ਦੂ ਜੀਭ ਹੋ ਲੱਖ ਹੋਏ। ਲੱਖ ਕਿਵੇਂ ਬਣ ਜਾਏਗੀ? ਜੇ ਵਿੱਚੀ ਰਹਿਣੀ ਹੈ ਆਮ ਸ੍ਰੀ ਵਾਹ ਗੁਰਮੁਖ ਰੋਮ ਰੋਮ ਹਰ ਧਿਆਵੇ। ਗੁਰਮੁਖ ਦਾ ਰੋਮ ਰੋਮ ਸਿਮਰਨ ਕਰਦਾ, ਜਿਤਨੇ ਸਰੀਰ 'ਤੇ ਰੋਮ ਨੇ ਸਾਰਿਆਂ 'ਚ ਆਵਾਜ਼ ਆਵੇਗੀ ਸਤਨਾਮ ਸ੍ਰੀ ਵਾਹ। ਸ਼ਾਸਤਰਾਂ ਨੇ ਦੱਸਿਆ ਹੈ ਇਸ ਸਰੀਰ ਦੇ ਉੱਤੇ ਇੱਕ ਅਸੰਖ ਰੋਮ ਹੈ। ਅਸੰਖ ਗਿਣਤੀ ਦਾ ਅਖੀਰਲਾ ਹਿੰਸਾ ਹੈ, ਜਿੱਥੇ ਗਿਣਤੀ ਮੁੱਕ ਜਾਂਦੀ ਹੈ। ਅਵਸਥਾ ਆਵੇਗੀ ਗੁਰਮੁਖ ਰੋਮ ਰੋਮ ਹਲ ਦਿਹਾਵੇ। ਇੱਕ ਵਾਰੀ ਵਾਹਿਗੁਰੂ ਕਹੋਗੇ ਸਰੀਰ ਦੇ ਰੋਮ ਰੋਮ 'ਚ ਆਵਾਜ਼ ਆਵੇਗੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਰੋਮ ਰੋਮ ਸਿਮਰਨ ਹੋਵੇਗਾ। ਜਿਨ੍ਹਾਂ ਮਹਾਂਪੁਰਖਾਂ ਦੇ ਸਥਾਨ 'ਤੇ ਬੈਠੇ ਹੋ, ਭਾਈ ਪ੍ਰੀਤਮ ਦਾਸ ਜੀ ਮਹਾਰਾਜ, ਭਾਈ ਹਰੀ ਸਿੰਘ ਸਾਹਿਬ ਮਹਾਰਾਜ, ਭਾਈ ਭਗਤ ਸਿੰਘ ਸਾਹਿਬ ਮਹਾਰਾਜ, ਹਨ ਜਵਾਹਰ ਸਿੰਘ ਸਾਹਿਬ ਮਹਾਰਾਜ, ਇਹਨਾਂ ਮਹਾਂਪੁਰਖਾਂ ਨੇ ਸਵਾਸ ਸਵਾਸ ਸਿਮਰਨ ਕੀਤਾ ਹੈ। ਕਮਾਈਆਂ ਕਰ ਕਰਕੇ, ਅਭਿਆਸ ਕਰ ਕਰਕੇ, ਸਿਮਰਨ ਕਰ ਕਰਕੇ ਰਸਤਾ 'ਤੇ ਪਹੁੰਚੇ ਸਨ। ਇੱਕ ਵਾਰੀ ਆਵਾਜ਼ ਨੂੰ ਕਹਿਣਾ ਅਤੇ ਜਿਤਨੇ ਸਰੀਰ ਦੇ ਸਵਾਸ ਨੇ ਸਰਗ ਆਵਾਜ਼ ਆਉਣੀ ਸਤਨਾਮ ਸ੍ਰੀ ਵਾਹਿ। ਫਰਕ ਹੈ ਵਾਹਿਗੁਰੂ ਵਾਹਿਗੁਰੂ ਕਹਿਣ 'ਚ ਫਰਕ ਹੈ, ਰਾਮ ਰਾਮ ਕਹਿਣ 'ਚ ਫਰਕ ਹੈ। ਇੱਕ ਹੁੰਦਾ ਹੈ ਕਮਾਈ ਵਾਲੇ ਦਾ ਨਾਮ ਕਿਹਾ ਹੋਇਆ। ਇੱਕ ਮਿਸਾਲ ਹੈ, ਐਮ ਏ ਇੱਕ ਕਲਾਸ ਹੈ, ਡਿਗਰੀ ਹੈ। ਜਿਸ ਬੰਦੇ ਨੇ ਐਮ ਏ ਕੀਤੀ ਹੋਵੇ, 16 ਸਾਲ ਸਕੂਲਾਂ ਕਾਲਜਾਂ ਧੱਕੇ ਖਾਧੇ ਹੋਵੇ, ਫੀਸਾਂ ਭਰੀਆਂ ਹੋਵੇ, ਉਹਦੇ ਮੂੰਹ 'ਚ ਨਿਕਲੇ ਐਮ ਏ, ਇੱਕ ਬੰਦਾ ਅਨਪੜ੍ਹ ਮੇਰੇ ਵਰਗਾ ਜਿਹੜਾ ਸਕੂਲ ਹੀ ਨਾ ਵੇਖਿਆ ਹੋਵੇ, ਉਹ ਵੀ ਕਹੇ ਐਮ ਏ, ਤਾਂ ਦੋਹਾਂ ਦੇ ਕਹਿਣ 'ਚ ਫਰਕ ਹੋਵੇਗਾ ਕਿ ਨਹੀਂ? ਅਨਪੜ੍ਹ ਬੰਦਾ ਵੀ ਆ ਕੇ ਐਮ ਏ, ਜਿਸ ਨੇ ਐਮ ਏ ਕੀਤੀ ਹੈ ਉਹਦੇ ਮੂੰਹ ਨਿਕਲੇ ਐਮ ਏ, ਦੋਵਾਂ 'ਚ ਬੜਾ ਫਰਕ ਹੈ। ਰਾਮ ਰਾਮ ਸਭ ਕੋ ਕਹੇ, ਰਾਮ ਕਹਿਣ ਮੈਂ ਭੇਲ। ਰਾਮ ਰਾਮ ਸਭ ਦੁਨੀਆਂ ਆਖਦੀ ਹੈ, ਵਾਹਿਗੁਰੂ ਵਾਹਿਗੁਰੂ ਸਭ ਦੁਨੀਆਂ ਆਖਦੀ ਹੈ, ਪਰ ਵਾਹਿਗੁਰੂ ਵਾਹਿਗੁਰੂ ਕਹਿਣ 'ਚ ਭੇਦ ਹੈ। ਜਿਹਨਾਂ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ ਹਨ, ਇਹ ਪੌੜੀਆਂ ਚੜ੍ਹੀਆਂ ਹਨ, ਉਹ ਇੱਕ ਵਾਰੀ ਮੂੰਹ 'ਚੋਂ ਕਹਿਣ ਸਤਨਾਮ ਸ੍ਰੀ ਵਾਹਿਗੁਰੂ, ਤੋਂ ਦੁੱਖੜੇ ਦੂਰ ਹੋ ਜਾਂਦੇ ਨੇ। ਮਹਾਂਪੁਰਖ ਮਹੰਤ ਬਾਬਾ ਜਵਾਹਰ ਸਿੰਘ ਸਾਹਿਬ ਮਹਾਰਾਜ ਵਾਹਿਗੁਰੂ ਆ ਕਰਕੇ ਪਿੱਠੀ ਸੋਟਾ ਮਾਰ ਦੇਣ ਤਾਂ ਹੱਡੀਆਂ ਦੀ ਬਿਮਾਰੀ ਦੂਰ ਹੋ ਜਾਂਦੀ, ਬਿਮਾਰੀਆਂ ਦੂਰ ਹੋ ਜਾਂਦੀਆਂ, ਦੁੱਖੜੇ ਦੂਰ ਹੋ ਜਾਂਦੇ। ਉਹ ਨਾਮ ਦੀ ਕਮਾਈ ਹੈ, ਨਾਮ ਦੀ ਇਤਨੀ ਸ਼ਕਤੀ ਹੈ। ਇੱਕ ਵਾਰੀ ਪਟਿਆਲੇ ਯੂਨੀਵਰਸਿਟੀ ਵਿੱਚ ਪੰਜਾਬੀ ਯੂਨੀਵਰਸਿਟੀ ਸੈਮੀਨਾਰ ਹੋ ਰਿਹਾ ਸੀ, ਉੱਥੇ ਇਹ ਗੱਲ ਕਹੀ ਗਈ ਕਿ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਅਗਰ ਕਿਸੇ ਨੂੰ ਥੱਪੜ ਮਾਰ ਦੇਵੇ, ਉਹ ਦੁੱਖ ਦੂਰ ਹੋ ਜਾਂਦਾ ਹੈ। ਇਹ ਗੱਲ ਕਹੀ, ਇੱਕ ਪ੍ਰੋਫੈਸਰ ਖੜਾ ਹੋ ਗਿਆ, ਡਾਕਟਰ ਮੈਡੀਕਲ ਕਾਲਜ ਦਾ, ਕਹਿ ਲੱਗਾ ਵਾਕਈ ਮਹਾਰਾਜ ਸੱਚ ਜੇ, ਮੇਰੀ ਰੀੜ ਦੀ ਹੱਡੀ ਵਿੱਚ ਦਰਦ ਸ਼ੁਰੂ ਹੋ ਗਈ ਸੀ, ਸਾਰਾ ਹਿੰਦੁਸਤਾਨ ਫਿਰਿਆ ਹਾਂ, ਅਮਰੀਕਾ ਵੀ ਹੋ ਆਇਆ ਹਾਂ, ਆਰਾਮ ਨਹੀਂ ਸੀ ਆਇਆ। ਮੈਂ ਹੁਸ਼ਿਆਰਪੁਰ ਗਿਆ ਅਤੇ ਮਹੰਤ ਜਵਾਹਰ ਸਿੰਘ ਬੇਨਤੀ ਕੀਤੀ, ਮੱਥਾ ਟੇਕਿਆ, ਉਹਨਾਂ ਨੇ ਮੇਰੀ ਪਿੱਠੀ ਸੋਟਾ ਮਾਰਿਆ, ਮੇਰੀ ਦਰਦ ਦੂਰ ਹੋ ਗਈ, ਬਿਮਾਰੀ ਦੂਰ ਹੋ ਗਈ, ਮੁੜ ਕੇ ਦਰਦ ਨਹੀਂ ਹੋਈ, ਰੀੜ ਦੀ ਹੱਡੀ ਬਿਮਾਰੀ ਠੀਕ ਹੋ ਗਈ। ਤੋ ਨਾਮ ਦੀ ਕਮਾਈ ਹੁੰਦੀ ਹੈ, ਅਭਿਆਸ ਦੀ ਲੋੜ ਹੁੰਦੀ ਹੈ। ਇੱਕ ਹੈ ਥਿਊਰੀਕਲ ਗਿਆਨ, ਇੱਕ ਹੈ ਪ੍ਰੈਕਟੀਕਲ ਕਮਾਈ। ਪ੍ਰੈਕਟੀਕਲ ਕਮਾਈ ਕੁਝ ਹੋਰ ਚੀਜ਼ ਹੈ, ਜ਼ਬਾਨੀ ਗੱਲਾਂ ਬਾਤਾਂ ਕੁਝ ਹੋਰ ਹਨ। ਥਿਊਰੀਕਲ ਗਿਆਨ ਥਿਊਰੀਕਲ ਹੀ ਹੈ, ਰੱਬ ਦੇ ਨਾਮ ਬਾਰੇ ਸੁਣਨਾ, ਸੁਣਾਉਣਾ, ਕਹਿਣਾ, ਕਹਾਉਣਾ, ਪੜ੍ਹਨਾ, ਪੜ੍ਹਾਉਣਾ, ਇਹ ਗੱਲਾਂ ਹੋਰ ਨੇ। ਨਾਮ ਦੀ ਕਮਾਈ ਕਰਨੀ ਕੁਝ ਹੋਰ ਹੈ। ਕਹਿੰਦੇ ਕਮਾਈ ਕਰੀ ਜਾਓ, ਅਸੀਂ ਸਟੇਜ ਆਵੇਗੀ, ਇੱਕ ਜਿਬ ਤੋਂ ਲੱਖ, ਲੱਖ ਤੋਂ ਲੱਖਾਂ ਵੀਆਂ, ਫਿਰ ਲੱਖ ਲੱਖ ਗੇੜਾ ਆਖੀਏ ਏਕ ਨਾਮ, ਚੌਥੀ ਸਟੇਜ ਆਵੇਗੀ, ਚੌਥੀ ਪੌੜੀ ਆਵੇਗੀ। ਇਸ ਤਰ੍ਹਾਂ ਰੋਮ ਰੋਮ ਸਿਮਰਨ ਕਰਦਾ ਰਹੇ, ਫਿਰ ਉਹ ਅਵਸਥਾ ਆਵੇਗੀ ਏਕ ਨਾਮ, ਤੁਹਾਡੇ ਮੂੰਹ 'ਚੋਂ ਨਿਕਲੇਗਾ ਵਾਹਿਗੁਰੂ। ਆਲੇ ਦੁਆਲੇ ਜੋ ਆਵਾਜ਼ ਆ ਰਹੀ ਹੈ, ਸਾਰੀ ਆਵਾਜ਼ ਇਹ ਲੱਗੀ ਕਿ ਹਰ ਚੀਜ਼ ਕਹਿ ਰਹੀ ਹੈ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਪੱਤਾ ਪੱਤਾ ਸਿਮਰਨ ਕਰ ਰਿਹਾ, ਜ਼ਰਾ ਜ਼ਰਾ ਸਿਮਰਨ ਕਰ ਰਿਹਾ। ਅੱਗ ਸਿਉਂ ਪ੍ਰੀਤ ਕਰੇ ਅੱਗ ਤਿੱਡਾ, ਅੱਗ ਡਾਲੀ ਮੈਂ ਖਾਏ, ਖਸਮੇ ਭਾਵੇ ਉਹ ਚੰਗਾ ਕਰੇ ਖੁਦਾਏ ਖੁਦਾਏ। ਟੀ ਟੀ ਦੀ ਆਵਾਜ਼ ਆਉਂਦੀ ਹੈ, ਅੱਗ ਤਿੱਡਾ ਬੋਲਦਾ ਹੈ, ਅਤੇ ਕਹਿੰਦੇ ਨੇ ਇਹ ਵੀ ਸਿਮਰਨ ਕਰ ਰਿਹਾ ਹੈ, ਇਹ ਵੀ ਨਾਮ ਜਪ ਰਿਹਾ ਹੈ। ਗੁਰੂ ਨਾਨਕ ਸਵੇਰੇ ਉੱਠਦੇ ਹਨ, ਇਸ਼ਨਾਨ ਕਰਨ ਲਈ ਖੂਹ 'ਤੇ ਜਾ ਰਹੇ ਹਨ, ਖੂਹ ਚੱਲ ਰਿਹਾ ਹੈ, ਠੱਕ ਠੱਕ ਦੀ ਆਵਾਜ਼ ਆ ਰਹੀ ਹੈ, ਅਤੇ ਕਹਿੰਦੇ ਨੇ ਹਰ ਹੱਟ ਵੀ ਤੂੰ ਤੂੰ ਕਰੇ, ਇਹ ਵੀ ਸਿਮਰਨ ਕਰ ਰਿਹਾ ਹੈ, ਇਹ ਵੀ ਨਾਮ ਜਪ ਰਿਹਾ ਹੈ। ਹਰ ਆਵਾਜ਼ ਐਂ ਲੱਗੇ ਕਿ ਸਿਮਰਨ ਹੋ ਰਿਹਾ ਹੈ। ਮਹਾਂਪੁਰਖ ਟ੍ਰੇਨ 'ਚ ਬੈਠੇ, ਟ੍ਰੇਨ ਚਲੀ, ਆਵਾਜ਼ ਆਉਂਦੀ ਹੈ ਛਪਾ ਛਪ ਛਪਾ ਛਪ, ਅਤੇ ਮਹਾਂਪੁਰਖ ਕਹਿੰਦੇ ਦੇਖੋ ਗੁਰਮੁਖੋ, ਇਹ ਟ੍ਰੇਨ ਵੀ ਸਿਮਰਨ ਕਰ ਰਹੀ ਹੈ, ਤੁਸੀਂ ਵੀ ਆਖੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ। ਮਹਾਂਪੁਰਖ ਚੱਲਦੇ ਸਨ, ਬਾਬਾ ਜਗਤਾ ਸਾਹਿਬ, ਬਾਈ ਭਲਾ ਰਾਮ ਸਾਹਿਬ ਚੱਲਣਾ, ਥਲ ਦੇ ਇਲਾਕੇ 'ਚ ਮੱਛਾ ਟਵਾਉਣ ਤੋਂ, ਅਤੇ ਪੈਦਲ ਆਉਣਾ ਸ਼੍ਰੀ ਅੰਮ੍ਰਿਤਸਰ ਸਾਹਿਬ, ਕਦਮ ਕਦਮ ਦੇ ਨਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸੱਜਾ ਪੈਰ ਰੱਖਣਾ ਰੱਖਣਾ ਸਤਨਾਮ, ਖਬਰ ਰੱਖਣਾ ਵਾਹਿਗੁਰੂ, ਸਿਮਰਨ ਕਰਦਿਆਂ ਆਉਣਾ ਅਤੇ ਸਿਮਰਨ ਕਰਦਿਆਂ ਹੀ ਵਾਪਸ ਜਾਣਾ, ਕਦਮ ਕਦਮ ਨਾਲ ਸਿਮਰਨ ਕਰਨਾ। ਤੋ ਹਰ ਆਵਾਜ਼ ਐਂ ਲੱਗਦੀ ਹੈ ਸਿਮਰਨ ਹੋ ਰਿਹਾ ਹੈ। ਹਰ ਹੱਟ ਵੀ ਤੂੰ ਤੂੰ ਕਰੇ, ਬੋਲੇ ਭੱਲੀ ਮਾਂ, ਤੂੰ ਵੀ ਸਿਮਰਨ ਕਰ ਰਿਹਾ ਹੈ, ਐਸਾ ਪ੍ਰਤੀਤ ਹੋਵੇਗਾ। ਪੰਜਵੀਂ ਸਟੇਜ ਆਵੇਗੀ, ਏਕ ਨਾਮ ਜਗਦੀਸ਼, ਤੁਸੀਂ ਇੱਕ ਵਾਰੀ ਕਹੋਗੇ ਵਾਹਿਗੁਰੂ, ਤੁਹਾਨੂੰ ਹਰ ਪਾਸੇ ਵਾਹਿਗੁਰੂ ਹੀ ਦਿਸੇਗਾ। ਜੈ ਧਿਰ ਦੇਖਾਂ ਤੈਂ ਧਿਰ ਮੌਜੂਦ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੇਂ ਘੀਆ,
ਊਚ ਨੀਚ ਮੇ ਜੋਤ ਸਮਾਣੀ ਗੜ ਗੜ ਮਾਧਵ ਜੀਆ। ਸਭ ਤੂੰ ਹੀ ਤੂੰ ਨਜ਼ਰ ਆਵੇਗਾ, ਜੇ ਧਿਰ ਦੇਖਾਂ ਤੈਂ ਧਿਰ ਮੌਜੂਦ। ਜੀ ਭਾਈ ਕਨੀਰ ਨਜ਼ਰ ਆ ਗਿਆ ਸੀ, ਭਾਈ ਕਨੀਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਭਾਈ ਕਨੀਆ ਤੇਰੀ ਸਿੰਘ ਸ਼ਿਕਾਇਤ ਕਰਦੇ ਨੇ ਕਿ ਤੂੰ ਤੁਰਕਾਂ ਨੂੰ ਪਾਣੀ ਪਿਲਾਉਂਦਾ ਦੁਸ਼ਮਣਾਂ ਨੂੰ। ਕਹਿੰਦੇ ਨਾ ਮਹਾਰਾਜ, ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਸਿੰਘ ਬੋਲ ਪਏ, ਮਹਾਰਾਜ ਝੂਠ ਬੋਲਦਾ ਹੈ, ਇਹਨੂੰ ਅਸੀਂ ਕਈ ਵਾਰੀ ਮੌਕੇ 'ਤੇ ਪਕੜਿਆ ਹੈ, ਰੋਕ ਕੇ ਹਟਦਾ ਨਹੀਂ ਹੈ, ਪਿਲਾਉਂਦਾ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਜਿਹੜੇ ਤੁਰਕਾਂ ਦੇ ਨਾਲ ਪਹਾੜੀ ਆਏ ਨੇ ਮਿਲ ਕੇ ਸਾਡਾ ਲੜਨ ਲਈ, ਉਹਨੂੰ ਪਿਲਾਉਂਦੇ? ਅਗਰ ਨਹੀਂ ਜੀ। ਫਿਰ ਕਹਿੰਦੇ ਸਿੰਘਾਂ ਨੇ ਪਿਲਾਉਂਦਾ? ਅਗਰ ਨਹੀਂ ਜੀ। ਉਹ ਬੋਲਿਆ, ਤੇਰੀ ਡਿਊਟੀ ਲਗਾਇਆ ਸੀ ਪਾਣੀ ਪਿਲਾਉਣ ਦੀ, ਪਿਲਾਉਂਦਾ ਨਹੀਂ ਹੈ? ਤੇ ਮਾਰੇ ਪਿਲਾਉਂਦਾ ਤਾਂ ਹਾਂ। ਉਹ ਬੋਲਿਆ, ਨਾ ਪਿਲਾਉਂਦਾ ਤੂੰ ਤੁਰਕਾਂ ਨੂੰ, ਨਾ ਪਿਲਾਉਂਦਾ ਪਹਾੜੀਆਂ ਨੂੰ, ਨਾ ਪਿਲਾਉਂਦਾ ਸਿੰਘ, ਕਿਹਨੂੰ ਪਿਲਾਉਣਾ? ਕਹਿੰਦੇ ਸੱਚੇ ਪਾਤਸ਼ਾਹ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਆ ਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਿਆ। ਫਸੇ ਤੇ ਗਲ ਲਾਇਆ ਸਤਿਗੁਰ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਲੈ ਬਹਿ ਕਲੀਆ, ਜਿੱਥੇ ਤੂੰ ਮੈਨੂੰ ਪਾਣੀ ਪਿਲਾਉਂਦਾ ਹੈ, ਨਾਲ ਮਲ ਵੀ ਲਗਾਇਆ ਕਰ, ਇਹ ਕੰਮ ਛੱਡਣਾ ਨਹੀਂ ਹੈ, ਕਰੀਗਾ। ਆਪਣੇ ਹੋਰ ਸਾਥੀ ਬਣਾ, ਜਾਂ ਤੇਰੀ ਸੇਵਾ ਦੇ ਨਾਂ 'ਤੇ ਸੇਵਾ ਪੰਥੀ ਸੰਪਰਦਾ ਚੱਲੇਗੀ। ਤਾਂ ਇੱਥੇ ਅਵਸਥਾ ਆਉਂਦੀ ਹੈ ਕਿ ਸਾਰੇ ਬ੍ਰਹਮੀ ਬ੍ਰਹਮ ਦਿਸਦਾ ਹੈ, ਜੈ ਧਿਰ ਦੇਖਾਂ ਤੈਂ ਧਿਰ ਮੌਜੂਦ, ਜੋ ਦਿਸ ਹੈ ਸੋ ਤੇਰਾ ਰੂਪ। ਇਸ ਜਹਾਂ ਏਕ ਰਾਹ ਪਤ ਪੌੜੀਆਂ, ਪਤੀ ਪਰਮੇਸ਼ਰ ਵਾਹਿਗੁਰੂ ਕੋਲ ਜਾਣ ਵਾਲੇ ਰਾਹ ਦੀਆਂ ਪੌੜੀਆਂ ਨੇ, ਜਿਹੜਾ ਚੜ ਜਾਂਦਾ ਹੈ ਉਹ ਹੋ ਜਾਂਦਾ 21 ਚੜੀਏ ਹੋਏ 21, ਉਹ ਹੋ ਜਾਂਦਾ 21 ਇੱਕੀਸ਼ਵਰ ਦਾ ਰੂਪ, ਇੱਕ ਜਾਂ ਭੇਦ ਹੋ ਜਾਂਦਾ ਹੈ। ਇਹ ਪੌੜੀਆਂ ਚੜੇ ਬਗੈਰ, ਨਾਮ ਦੀ ਕਮਾਈ ਕੀਤੇ ਬਗੈਰ, ਐਵੇਂ ਜਿਹੜਾ ਹੈ। ਅੱਗੇ ਪੜ੍ਹੋ ਜੀ, ਸੁਣ ਗੱਲਾਂ, ਸੁਣ ਗੱਲਾਂ ਆਕਾਸ਼ ਕੀ ਚੀਤਾਂ ਆਈ ਰੀਸ। ਆਕਾਸ਼ 'ਚ ਉੱਡਣ ਵਾਲੀਆਂ ਦੀਆਂ ਗੱਲਾਂ ਨੂੰ ਸੁਣ ਕਰਕੇ, ਵੇਖ ਕਰਕੇ ਜਿਹੜੇ ਕੀੜੇ ਨੇ ਮਕੌੜੇ, ਉਹਨੂੰ ਰੀਸ ਆ ਜਾਂਦੀ ਹੈ। ਕੀੜੇ ਮਕੌੜੇ ਨੂੰ ਖੰਭ ਉਦੋਂ ਲੱਗਦੇ ਨੇ ਜਦੋਂ ਮਕੌੜੇ ਦੀ ਮੌਤ ਆਉਂਦੀ ਹੈ, ਉਹਨੂੰ ਖੰਭ ਲੱਗ ਜਾਂਦੇ, ਉੱਡਦਾ ਹੈ, ਉੱਡਦਾ ਹੈ, ਕੀੜੇ ਖਾ ਜਾਂਦੀਆਂ ਨੇ। ਤਾਂ ਆਕਾਸ਼ 'ਚ ਉੱਡਣ ਵਾਲੇ ਜਿਹੜੀਆਂ ਰੀਸਾਂ ਕਰਦੇ ਹਨ ਕੀੜੇ ਮਕੌੜੇ, ਭਾਵ ਕਿ ਪੂਰਨ ਮਹਾਂਪੁਰਖ ਕਮਾਈ ਵਾਲੇ, ਜਿਨ੍ਹਾਂ ਨੇ ਸਾਰਾ ਜੀਵਨ ਲਗਾ ਦਿੱਤਾ ਸ਼ਿਮਲ ਵਿੱਚ, ਉਹਨਾਂ ਦੀਆਂ ਕਰਨੀਆਂ ਨੂੰ ਵੇਖ ਕਰਕੇ, ਅਤੇ ਜਿਨ੍ਹਾਂ ਨੇ ਕੋਈ ਕਰਨੀ ਨਹੀਂ ਕੀਤੀ। ਚਾਰ ਗੱਲਾਂ ਆ ਗਏ ਹਸਕੇ 'ਚ ਆਖਣ ਦੀਆਂ, ਰੀਸਾਂ ਕਰਦੇ ਉਹਨਾਂ ਮਹਾਂਪੁਰਖਾਂ ਦੀਆਂ। ਉਸ ਤਰ੍ਹਾਂ ਸੁਣ ਗੱਲਾਂ ਆਕਾਸ਼ ਦੀ, ਕੀਤਾਂ ਆਈ ਰੀਸ, ਕੀੜੇ ਨੂੰ ਰੀਸ ਆ ਜਾਂਦੀ ਹੈ। ਪਰ ਹੁੰਦਾ ਕੀ ਹੈ, ਕੀਤਾਂ ਆਈ ਰੀਸ, ਨਾਨਕ ਨਦਰੀ ਪਾਈਏ ਤੂੜੇ ਤੂੜੀ ਠੀਸ। ਇਹ ਤਾਂ ਭਾਈ ਉਹਦੀ ਕਿਰਪਾ ਹੋਵੇ, ਮਿਹਰ ਹੋਵੇ, ਬਖਸ਼ਿਸ਼ ਹੋਵੇ, ਨਦਰ ਹੋਵੇ, ਤਾਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤਾਂ ਕੂੜੇ ਬੰਦੇ ਜੇ ਕੂੜੀਆਂ ਗੱਪਈ ਹਨ, ਬਗੈਰ ਕਰਨੀ ਦੇ, ਬਗੈਰ ਕਮਾਈ ਦੇ, ਇਹ ਪੌੜੀਆਂ ਚੜਿਆਂ ਤੋਂ ਬਗੈਰ ਐਵੇਂ ਜਿਹੜੇ ਗੱਲਾਂ ਕਰਨੀਆਂ ਨੇ, ਇਹ ਸਿਰਫ ਕੂੜੇ ਬੰਦੇ ਦੀ ਕੂੜੀਆਂ ਗੱਪਈ ਹਨ। ਕੂੜੇ ਕੂੜੇ ਠੀਸ, ਨਾਨਕ ਨਦਰੀ ਪਾਈਏ ਕੂੜੇ ਕੂੜੀ ਠੀਸ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਨਾਮ ਦੇ ਸਿਮਰਨ ਦੀਆਂ ਪੰਜ ਪੌੜੀਆਂ ਦੱਸ ਕੇ, ਅਗਲੀ ਪੌੜੀ ਦੇ ਨਾਲ ਹੀ ਕਹਿੰਦੇ ਹਨ ਕਿ ਇਹ ਕੰਮ ਜ਼ੋਰ ਦਾ ਨਹੀਂ, ਜੇ ਇਹ ਕੰਮ ਜ਼ੋਰ ਨਾਲ ਨਹੀਂ ਹੋਣਾ, ਜ਼ੋਰ ਲਾਇਆ ਨਹੀਂ ਹੋਣਾ, ਇਹ ਬੜਾ ਸਹਿਜ ਦਾ ਕੰਮ ਹੈ। ਉਹਨੇ ਦੱਸਿਆ ਸੀ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨ ਜਾਈ, ਹਰੀ ਦੇ ਨਾਮ ਦਾ ਰੇੜਕਾ ਪਾਓ, ਹਰ ਸਹਿਜ ਨਾਲ ਰਿੜਕੋ, ਹੌਲੇ ਹੌਲੇ ਰਿੜਕੋ, ਆਰਾਮ ਨਾਲ ਰਿੜਕੋ, ਐਸਾ ਨਾ ਹੋਵੇ ਕਿ ਤਤ ਹੀ ਗਵਾ ਬੈਠੋ, ਅਸਲੀਅਤ ਹੀ ਗਵਾ ਬੈਠੋ। ਬਹੁਤਾ ਰਿੜਕਿਆ ਜਾਵੇ, ਮੱਖਣ ਆ ਜਾਣ ਤੋਂ ਬਾਅਦ ਫਿਰ ਰਿੜਕਿਆ ਜਾਵੇ ਤਾਂ ਮੱਖਣ ਸਾਰਾ ਲੱਸੀ 'ਚ ਮੁੜ ਜਾਂਦਾ, ਮੁੜ ਕੇ ਮਿਕਸ ਹੋ ਜਾਂਦਾ ਹੈ, ਲੱਸੀ ਨੂੰ ਖਰਾਬ ਕਰ ਦਿੰਦਾ ਹੈ। ਐਸਾ ਨਾ ਹੋਵੇ ਕਿ ਤਤ ਵੀ ਖਤਮ ਹੋ ਜਾਵੇ, ਸਹਿਜ ਬਿਲੋਵੋ ਜੈਸੇ ਤਤ ਨ ਜਾਈ। ਇਹ ਕੰਮ ਜ਼ੋਰ ਨਾਲ ਨਹੀਂ ਜੀ ਹੋਣਾ, ਅਸੀਂ ਜ਼ੋਰ ਲਾਉਂਦੇ ਹਾਂ, ਚਾਰ ਦਿਨ ਗੁਰਦੁਆਰੇ ਆਏ, ਸਾਨੂੰ ਮਨ ਨਹੀਂ ਟਿਕਿਆ ਜੀ, ਮੈਨੂੰ ਸ਼ਾਂਤੀ ਨਹੀਂ ਆਈ ਜੀ, ਫਿਰ ਫਲਾਣੀ ਇੱਛਾ ਪੂਰੀ ਨਹੀਂ ਹੋਈ ਜੀ। ਤਾਂ ਗੁਰੂ ਨਾਨਕ ਕਹਿੰਦੇ ਨੇ ਇਹ ਕੰਮ ਇਸ ਤਰ੍ਹਾਂ ਨਹੀਂ ਹੋਣਾ, ਜ਼ੋਰ ਨਾਲ ਨਹੀਂ ਜੇ ਹੋਣਾ, ਕੋਈ ਵੀ ਕੰਮ ਜ਼ੋਰ ਨਾਲ ਨਹੀਂ ਹੋ ਸਕਦਾ। ਗੁਰੂ ਨਾਨਕ ਚੈਲੰਜ ਦਿੰਦੇ ਨੇ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਕਰਕੇ ਵੇਖ ਲਓ, ਜੇ ਕਿਸੇ ਹੱਥੀ ਜ਼ੋਰ ਹੈ ਲਾ ਕੇ ਵੇਖ ਲਓ। ਕਿਹੜੇ ਕਿਹੜੇ ਜ਼ਿਕਰ ਕੀਤਾ ਹੈ? ਆਖਣ ਜ਼ੋਰ, ਚੁਪੈ ਨਹੀਂ ਜ਼ੋਰ, ਜ਼ੋਰ ਨਾਲ ਆਖਿਆ ਨਹੀਂ ਜਾ ਸਕਦਾ, ਜ਼ੋਰ ਨਾਲ ਚੁੱਪ ਨਹੀਂ ਹੋ ਸਕਦੀ। ਕਈ ਵਾਰੀ ਬਤਵਾ ਬੰਦਾ ਯਤਨ ਕਰਦਾ ਹੈ, ਸਿਮਰਨ ਕਰੀਏ ਵਾਹਿਗੁਰੂ ਵਾਹਿਗੁਰੂ, ਆ ਕੇ ਨਹੀਂ ਆਖ ਸਕਦਾ, ਯਤਨ ਕਰਦੇ ਨਹੀਂ ਆਖ ਸਕਦਾ। ਕੋਈ ਐਸਾ ਸਮਾਂ ਆਉਂਦਾ ਹੈ ਕੁਦਰਤ ਵੱਲੋਂ, ਹਾਲਾਤ ਪੈਦਾ ਹੁੰਦੇ ਹਨ, ਜੁੜ ਜਾਂਦਾ ਹੈ ਅਤੇ ਕਹਿਣ ਲੱਗ ਪੈਂਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਸਮਝ ਲਓ ਜਿਵੇਂ ਰਾਤ ਦਾ ਟਾਈਮ ਹੈ ਅਤੇ ਅਸੀਂ ਕਵੀਏ ਹੁਣੇ ਹੁਣੇ ਦਿਨ ਹੋ ਜਾਏ, ਇੱਕ ਮਿੰਟ ਵਿੱਚ ਨਹੀਂ ਹੋਵੇਗਾ। ਲਾ ਲਓ ਜ਼ੋਰ, ਮਾ ਲਓ ਟਕਰਾਂ, ਸਾਡੇ ਜ਼ੋਰ ਲਾਇਆ ਦਿਨ ਨਹੀਂ ਹੋਵੇਗਾ। ਥੋੜ੍ਹਾ ਜਿਹਾ ਵਿਰਧ ਕਰ ਜਾਵੀ, ਆਪਣੇ ਆਪ ਦਿਨ ਹੋ ਜਾਣਾ, ਆਪੇ ਆ ਜਾਣਾ, ਆਟੋਮੈਟਿਕ ਆ ਜਾਣਾ। ਇਸੇ ਤਰ੍ਹਾਂ ਜੋ ਕੁਛ ਅਸੀਂ ਚਾਹੁੰਦੇ ਹਾਂ ਉਹ ਹੋਵੇਗਾ, ਪਰ ਆਪਣੇ ਟਾਈਮ 'ਤੇ ਹੋਵੇਗਾ, ਜ਼ੋਰ ਲਾਇਆ ਨਹੀਂ ਹੋਵੇਗਾ, ਆਪਣੇ ਆਪ ਆ ਜਾਏਗਾ, ਸਮਾਂ ਆ ਜਾਏਗਾ। ਜ਼ੋਰ ਨਾਲ ਚੁੱਪ ਨਹੀਂ ਹੋ ਸਕਦੀ, ਵਕਤ ਆਉਂਦਾ ਚੁੱਪ ਕਰ ਜਾਂਦਾ ਹੈ, ਬੋਲਦਾ ਹੀ ਨਹੀਂ, ਬੋਲਾਇਆ ਨਹੀਂ ਬੋਲਦਾ। ਆਖਣ ਜ਼ੋਰ, ਚੁਪੈ ਨਹੀਂ ਜ਼ੋਰ। ਹਾਂਜੀ।